SBS Radio.
ਦੋਸਤੋ ਤੁਸੀਂ ਸੁਣ ਰਹੇ ਹੋ SBS ਪੰਜਾਬੀ ਦਾ ਪੋਡਕਾਸਟ ਸ਼ਮਸ਼ੇਰ ਦੇ ਨਾਲ, ਅਤੇ ਅੱਜ ਅਸੀਂ ਜਿਨ੍ਹਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਉਹ ਆਸਟ੍ਰੇਲੀਆ ਵਿੱਚ ਪਿਛਲੇ 4 ਸਾਲਾਂ ਤੋਂ ਬਗੈਰ ਵੀਜ਼ਾ ਤੋਂ ਰਹਿ ਰਹੇ ਨੇ ਅਤੇ ਆਪਣੀ ਕਹਾਣੀ ਦੱਸ ਰਹੇ ਨੇ ਕਿ ਕਿੰਨੀ ਰੋਜ਼ਮਰਾ ਦੀ ਜ਼ਿੰਦਗੀ ਉਹਨਾਂ ਲਈ ਮੁਸ਼ਕਲਾਂ ਭਰੀ ਹੈ ਅਤੇ ਕਿੰਨਾ ਹਾਲਾਤਾਂ 'ਚ ਉਹ ਆਪ ਨਿਕਲ ਰਹੇ ਨੇ।
ਮੇਰਾ ਐਕਸਪੀਰੀਅੰਸ ਬਹੁਤ ਹੀ ਬੁਰਾ ਹੈ ਜੀ ਐਕਚੁਅਲੀ, ਕਿਉਂਕਿ ਮੇਰੇ ਕੋਲ ਕੋਈ ਰਾਈਟ ਨਹੀਂ ਹੈਗਾ ਜੀ, ਮੇਰੇ ਕੋਈ ਸਪੋਰਟ ਨਹੀਂ ਹੈਗੀ ਕਿਸੇ ਵੀ ਚੀਜ਼ ਦੀ, ਅਤੇ ਜੇ ਮੇਰੇ ਕੋਲ ਪੈਸੇ ਨਹੀਂ ਹੈ ਮੈਂ ਖੁੱਲ੍ਹ ਕੇ ਕਿਤੇ ਜਾ ਕੇ ਕੰਮ ਵੀ ਨਹੀਂ ਕਰ ਸਕਦਾ, ਅਤੇ ਜਿੰਨੇ ਕੁ ਜੇਬ 'ਚ ਪੈਸੇ ਹੋਣੇ ਜੀ ਉਨੇ 'ਚ ਗੁਜ਼ਾਰਾ ਕਰਨਾ ਪੈਣਾ, ਅਤੇ ਕਈ ਵਾਰੀ ਤੁਹਾਡੇ ਕੋਲ ਇੱਕ ਟਾਈਮ ਰੋਟੀ ਖਾਣ ਦੇ ਵੀ ਪੂਰੇ ਪੈਸੇ ਨਹੀਂ ਹੁੰਦੇ ਜੀ। ਜਦੋਂ ਵੀ ਘਰ ਤੋਂ ਬਾਹਰ ਕਦਮ ਰੱਖੀਦਾ ਜੀ, ਹਰ ਟਾਈਮ ਇਹੀ ਨਜ਼ਰ ਰਹਿੰਦੀ ਹੈ ਵੀ ਕੋਈ ਪੁਲਿਸ ਵਾਲਾ ਹੋਵੇ ਜਾਂ ਕੋਈ ਓਫੀਸ਼ੀਅਲ ਕੋਈ ਵੀ ਬੰਦਾ ਹੋਵੇ, ਉਹਦੇ ਤੋਂ ਆਪਾਂ ਕਿਵੇਂ ਨਜ਼ਰਾਂ ਚੁਰਾ ਕੇ ਚੱਲੀਏ ਕਿ ਬੰਦਾ ਸਾਨੂੰ ਨੋਟਿਸ ਨਾ ਕਰੇ, ਕਿਉਂਕਿ ਹਮੇਸ਼ਾ ਇਹ ਡਰ ਬਣਿਆ ਰਹਿੰਦਾ ਕਿ ਇੰਨੇ ਸਾਲ ਆਸਟ੍ਰੇਲੀਆ 'ਚ ਆਪਣੀ ਜ਼ਿੰਦਗੀ ਗੁਜ਼ਾਰ ਕੇ ਤੁਸੀਂ ਇੱਕ ਪਲ 'ਚ ਤੁਹਾਨੂੰ ਕੋਈ ਵੀ ਡਿਪੋਰਟ ਕਰ ਸਕਦਾ। ਇਟ ਡਜ਼ਨਟ ਮੈਟਰ ਤੁਹਾਡੇ ਨਾਲ ਕੀ ਹੋਇਆ, ਕਿਵੇਂ ਤੁਸੀਂ ਜ਼ਿੰਦਗੀ ਕੱਟ ਰਹੇ ਹੋ, ਇਟ ਡਜ਼ਨਟ ਮੈਟਰ। ਇੱਕ ਹੀ ਚੀਜ਼ ਉਹਨਾਂ ਨੇ ਦੇਖਣੀ ਹੈ ਕਿ ਤੁਸੀਂ ਇਲੀਗਲ ਰਹਿ ਰਹੇ ਹੋ, ਅਤੇ ਉਹ ਬੇਸ 'ਚ ਉਹਨਾਂ ਨੇ ਤੁਹਾਨੂੰ ਬਸ ਲੈ ਕੇ ਚੱਲ ਜਾਣਾ ਅਤੇ ਡਿਪੋਰਟ ਕਰ ਦੇਣਾ। ਤੁਹਾਡੇ ਸਾਰੇ ਅਰਮਾਨ ਜਿੰਨੇ ਦਿਲ 'ਚ ਹੋਣੇ ਆ, ਇੰਨੇ ਸਾਲ ਤੁਸੀਂ ਰਹਿ ਕੇ ਇੱਕ ਅਫਗਾਨੀ ਕੰਟਰੀ 'ਚ ਆਉਂਦੇ ਹੋ ਵੀ ਤੁਸੀਂ ਇੱਥੇ ਸਕਸੈਸਫੁਲ ਹੋਵੋਗੇ, ਕੁਛ ਕਰੋਗੇ, ਸਾਰੇ ਮਿੰਟੋ ਸਕਿੰਟੀ ਜੀ ਤਾਂ ਸਾਰੇ ਖਤਮ ਹੋ ਜਾਣਗੇ। ਦੇਖੋ ਜੀ, ਸ਼ੁਰੂ 'ਚ ਤਾਂ ਇਹੀ ਹੈ ਜੀ ਕਿ ਬੰਦਾ ਕੋਸ਼ਿਸ਼ ਕਰਦਾ ਵੀ ਕੈਸ਼ 'ਤੇ ਕੰਮ ਮਿਲ ਜੇ ਕਿਸੇ ਤਰ੍ਹਾਂ, ਅਤੇ ਉਹਦੇ ਵਾਸਤੇ ਜੀ ਬੰਦਾ ਗਮਟਰੀ ਵਗੈਰਾ 'ਤੇ ਜੀ ਕਈ ਓਡ ਜੋਬਸ ਜਿਵੇਂ ਲੋਕ ਪੋਸਟ ਕਰਦੇ ਆ ਵੀ 1 day 2 day ਜੋਬ ਐਂਡ ਦੇ ਹੈਪੀ ਟੂ ਪੇ ਕੈਸ਼ ਔਰ ਸਮਥਿੰਗ, ਯੂ ਨੋ ਜੀ, ਇਹਨਾਂ ਇੱਦਾਂ ਦੀ ਕੋਈ ਜੋਬ ਲੱਭਣ ਦੀ ਕੋਸ਼ਿਸ਼ ਕਰੀਦੀ ਹੈ ਜੀ, ਉੱਥੋਂ ਜੀ $100-200 ਮਿਲ ਜਾਂਦਾ ਜੀ, ਅਤੇ ਉੱਥੇ ਫਿਰ ਬੰਦਾ ਆਪਣਾ ਰੋਟੀ ਪਾਣੀ ਦਾ ਕੁਛ ਕਰ ਲੈਂਦਾ ਜੀ, ਅਦਰਵਾਈਜ਼ ਜੀ ਕਈ ਵਾਰ ਤਾਂ ਭੁੱਖੇ ਪੇਟ ਵੀ ਸੌਣਾ ਪੈਂਦਾ। ਰੈਂਟ ਵਗੈਰਾ ਦਾ ਵੀ ਇੱਦਾਂ ਹੀ ਹੈ ਜੀ, ਕਿਤੇ ਕਿਸੇ ਸ਼ੇਅਰਿੰਗ ਕਿਤੇ ਆਪਣਾ ਰੂਮ ਸ਼ੇਅਰ ਕਰ ਲਿਆ ਕਿਸੇ ਨਾਲ, ਅਤੇ ਜਦੋਂ ਹੁੰਦੇ ਆ ਜੀ ਪੈਸੇ ਤਾਂ ਦੇ ਦਿੰਦੇ ਹਾਂ ਜੀ ਰੈਂਟ, ਨਹੀਂ ਤਾਂ ਫਿਰ ਇੱਧਰ ਉੱਧਰੋਂ ਕੋਈ ਫਰੈਂਡ ਜੇ ਪੁਰਾਣਾ ਕੋਈ ਮਿੱਤਰ ਮਿਲ ਜਾਂਦਾ ਜੀ ਉਹਦੇ ਕੋਲ ਬੋਰੋ ਕਰ ਲਈਦਾ ਜੀ, ਅਤੇ ਇੱਦਾਂ ਕਰਦੇ ਕਰਦੇ ਜੀ ਮੈਂ ਬਹੁਤ ਲੋਕਾਂ ਦੇ ਪੈਸੇ ਉਹਨਾਂ ਨੂੰ ਉਹ ਕਰਦਾ ਜੀ, ਹੁਣ ਤਾਂ ਮੈਂ ਡੈਟ 'ਚ ਜੀ ਇਸ ਟਾਈਮ ਬਹੁਤ। ਗੱਡੀ ਜੀ ਜਦੋਂ ਮੈਂ ਲੀਗਲ ਹੈਗਾ ਸੀ ਜੀ, ਮੇਰੇ ਕੋਲ ਮੈਂ ਆਸਟ੍ਰੇਲੀਅਨ ਲਾਇਸੈਂਸ ਬਣਾਇਆ ਜੀ, ਮੇਰੇ ਕੋਲ ਆਪਣੀ ਗੱਡੀ ਸੀ ਜੀ, ਮੈਂ ਵਧੀਆ ਕੰਮ ਕਰਦਾ ਸੀ ਜੀ, ਟੈਕਸ ਵੀ ਪੇ ਕੀਤਾ ਗੌਰਮੈਂਟ ਨੂੰ, ਸਭ ਕੁਛ ਵਧੀਆ ਲਾਈਫ ਜਿੰਦਾ ਸੀ ਜੀ, ਪਰ ਇਲੀਗਲ ਹੋਣ ਤੋਂ ਬਾਅਦ ਜੀ ਮੈਂ ਆਪਣਾ ਲਾਇਸੈਂਸ ਵੀ ਰੀਨਿਊ ਨਹੀਂ ਕਰਾ ਸਕਦਾ ਜੀ, ਅਤੇ ਉਹ ਤੋਂ ਬਾਅਦ ਮੇਰੀ ਸਾਰੀ ਲਾਈਫ ਟੋਟਲੀ ਸਟੋਪ ਹੋ ਗਈ ਜੀ, ਜਿਵੇਂ ਸਾਰਿਆਂ ਨੂੰ ਪਤਾ ਕਿ ਗੱਡੀ ਬਿਨਾਂ ਆਸਟ੍ਰੇਲੀਆ 'ਚ ਬਹੁਤ ਸਾਰੇ ਕੰਮ ਰੁਕ ਜਾਂਦੇ ਆ, ਮੇਰੀ ਲਾਈਫ ਟੋਟਲ ਸਟੋਪ ਹੋ ਚੁੱਕੀ ਹੈ ਜੀ ਉਹ ਰੀਜ਼ਨ ਕਰਕੇ। ਇੰਨੀ ਕੈਪੇਬਿਲਿਟੀ ਹੋਣ ਦੇ ਬਾਵਜੂਦ ਜੀ ਵੀ ਮੈਂ ਜ਼ੀਰੋ ਦੇਖਣਾ ਜੀ ਇਸ ਟਾਈਮ। ਜਦੋਂ ਆਉਂਦਾ ਜੀ ਕੋਈ ਵੀ ਸਟੂਡੈਂਟ ਉਹ ਇਹੀ ਕਰਦਾ ਵੀ ਮੈਂ ਵਧੀਆ ਪੜ੍ਹਾਈ ਕਰਨੀ ਹੈ ਅਤੇ ਸਕਸੈਸਫੁਲ ਪੜ੍ਹਾਈ ਕਰਕੇ ਆਪਾਂ ਅੱਗੇ ਫਿਊਚਰ ਬਣਾਉਣਾ, ਕਿਸੇ ਵੀ ਕੰਟਰੀ 'ਚ ਹੋਵੇ, ਇੱਥੇ ਹੋਵੇ, ਬੈਕ ਇਨ ਇੰਡੀਆ ਹੋਵੇ, ਅਤੇ ਮੋਸਟਲੀ ਸਟੂਡੈਂਟ ਜਦੋਂ ਇੱਥੇ ਆਉਂਦੇ ਆ ਜੀ ਉਹ ਦੇਖਦੇ ਆ ਵੀ ਵਧੀਆ ਕੰਟਰੀ ਹੈ, ਲੋਕ ਰਿਸਪੈਕਟ ਕਰਦੇ ਇੱਕ ਦੂਜੇ ਦੀ, ਲੋਅ ਸਿਸਟਮ ਸਹੀ ਹੈ, ਅਤੇ ਉਹ ਬੇਸ ਨਾਲ ਮੈਂ ਵੀ ਜੀ ਇਹੀ ਉਮੀਦ ਲੈ ਕੇ ਆਇਆ ਸੀ ਕਿ ਮੈਂ ਸਟੱਡੀ ਕੰਪਲੀਟ ਕਰਕੇ ਕੁਛ ਆਪਣਾ ਵਧੀਆ ਕਿਸੇ ਤਰ੍ਹਾਂ ਜੋਬ ਕਰੂੰਗਾ ਜਾਂ ਸੈਟਲ ਹੋਊਂਗਾ, ਪਰ ਉਹ ਸਾਰੇ ਅਰਮਾ ਜੀ ਕਿਸੇ ਨਾ ਕਿਸੇ ਰੀਜ਼ਨ ਤੋਂ, ਹਰ ਸਟੂਡੈਂਟ ਜਿੰਨੇ ਵੀ ਲੀਗਲ ਸਟੂਡੈਂਟ ਹੈਗੇ ਆ ਕਿਸੇ ਨਾ ਕਿਸੇ ਰੀਜ਼ਨ ਕਰਕੇ ਉਹ ਸਾਰੇ ਅਰਮਾ ਉਹਨਾਂ ਦੇ ਖਰਾਬ ਹੋ ਜਾਂਦੇ ਆ, ਉਹ ਸਾਰੇ ਸਟੂਡੈਂਟ ਉਹ ਚੀਜ਼ ਵਾਸਤੇ ਰਿਸਪੋਂਸੀਬਲ ਨਹੀਂ ਹੁੰਦੇ, ਹੋਰ ਸਾਰੇ ਬਹੁਤ ਸਾਰੇ ਫੈਕਟਰ ਮੈਟਰ ਕਰਦੇ ਆ ਜਿਹਦੇ 'ਚ ਕੋਲਜ ਬਹੁਤ ਵੱਡਾ ਪਾਰਟ ਕਰਦੇ ਆ, ਕਿਉਂਕਿ ਕਈ ਕੋਲਜ ਬਹੁਤ ਸਾਰੇ ਕੋਲਜ ਮਨਮਰਜ਼ੀਆਂ ਕਰਦੇ ਆ ਜੀ। ਮੈਂ ਸੋਚਦਾ ਜੀ ਇੰਡੀਆ ਵਾਪਸ ਜਾਣਾ, ਬਹੁਤ ਵਾਰ ਸੋਚਦਾ, ਪਰ ਮੈਨੂੰ ਇੱਕ ਹੀ ਚੀਜ਼ ਮੇਰੀ ਰੋਕਦੀ ਹੈ ਕਿ ਮੈਂ ਕਦੇ ਕੋਈ ਗਲਤ ਕੰਮ ਨਹੀਂ ਕੀਤਾ ਜੀ, ਮੈਂ ਜਦੋਂ ਕੰਮ ਕਰਦਾ ਸੀ ਆਪਣਾ ਟੈਕਸ ਪੇ ਕੀਤਾ ਜੀ, ਮੈਂ ਕੋਈ ਕ੍ਰਾਈਮ ਨਹੀਂ ਕੀਤਾ ਜੀ ਉੱਥੇ, ਠੀਕ ਹੈ ਜੀ, ਕਦੇ ਕੋਈ ਗਲਤ ਕੰਮ ਨਹੀਂ ਕੀਤਾ ਕੰਟਰੀ 'ਚ, ਅਤੇ ਮੈਂ ਸਭ ਕੁਛ ਸਹੀ ਕੀਤਾ ਅਕੋਰਡਿੰਗ ਟੂ ਲੋਅ, ਬਟ ਮੇਰੀ ਸਿਚੁਏਸ਼ਨ ਇੱਦਾਂ ਹੋਈ ਜੀ ਕਿ ਬਿਕੋਜ਼ ਆਫ ਲੋਅ ਹੀ ਮੇਰਾ ਸਟੂਡੈਂਟ ਵੀਜ਼ਾ ਜਾਂ ਤੁਸੀਂ ਕਹਿ ਸਕਦੇ ਹੋ ਮੇਰੀ ਜੋ ਐਂਡਲੀ ਫਾਈਲ ਸੀ ਪਾਰਟਨਰ ਵੀਜ਼ੇ ਦੀ, ਉਹ ਖਰਾਬ ਹੋ ਚੁੱਕੀ ਹੈ, ਕਿ ਜਿੱਥੇ ਲੋਅ ਕਹਿੰਦਾ ਵੀ ਤੁਸੀਂ ਇਹ ਚੀਜ਼ ਇੱਦਾਂ ਕਰੋ, ਅਤੇ ਮੈਂ ਉੱਦਾਂ ਕੀਤੀ ਜੀ, ਅਤੇ ਉਹੀ ਉਹ ਚੀਜ਼ ਕਰਨ ਕਰਕੇ ਹੀ ਮੇਰਾ ਪਾਰਟਨਰ ਵੀਜ਼ਾ ਖਰਾਬ ਹੋ ਗਿਆ ਜੀ, ਅਤੇ ਉਹ ਕਰਕੇ ਫਿਰ ਮੈਂ ਇਲੀਗਲ ਹੋ ਗਿਆ ਜੀ, ਮੈਨੂੰ ਕਿਤੇ ਕੋਈ ਜਸਟਿਸ ਨਹੀਂ ਮਿਲਿਆ ਜੀ। ਮੈਂ ਲੁੱਕ ਕੇ ਜੀ ਰਿਹਾ ਜੀ, ਬਿਲਕੁਲ ਸਹੀ ਸਾਰੀ ਚੀਜ਼ਾਂ ਕਰਨ ਦੇ ਬਾਵਜੂਦ ਵੀ ਮੈਂ ਕ੍ਰਿਮੀਨਲ ਵਾਂਗੂ ਰਹਿ ਰਿਹਾ ਜੀ, ਮੈਂ ਉਹ ਕ੍ਰਿਮੀਨਲ ਹਾਂ ਜਿਹਨੇ ਕੋਈ ਕ੍ਰਾਈਮ ਨਹੀਂ ਕੀਤਾ, ਪਰ ਉਹ ਇੱਦਾਂ ਦੀ ਲਾਈਫ ਜੀ ਰਿਹਾ ਜਸਟ ਬਿਕੋਜ਼ ਆਈ ਫੋਲੋਡ ਦ ਲੋਅ। ਫਿਰ ਮੇਰੇ ਕੋਲ ਜੀ ਬ੍ਰੀਜਿੰਗ ਵੀਜ਼ਾ ਈ ਚੱਲੀ ਗਿਆ ਜੀ, ਉਹ ਤੋਂ ਬਾਅਦ ਤੇ ਬ੍ਰੀਜਿੰਗ ਵੀਜ਼ਾ ਈ ਤੇ ਹੀ ਮੈਂ ਚੱਲੀ ਜਾ ਰਿਹਾ ਸੀ। ਫਿਰ ਮੈਂ ਇੱਕ ਆਸਟ੍ਰੇਲੀਅਨ ਕੁੜੀ ਨਾਲ ਮਿਲਿਆ ਜੀ, ਜਿਹਦੇ ਨਾਲ ਮੇਰੀ ਯਾਰ ਦੋਸਤੀ ਹੋ ਗਈ ਜੀ। ਤੇ ਉਹ ਤੋਂ ਬਾਅਦ ਆਪਾਂ ਯੂ ਨੋ ਕਾਫੀ ਟਾਈਮ ਮਿਲਣ ਤੋਂ ਬਾਅਦ ਫਿਰ ਆਪਾਂ ਡਿਸਾਈਡ ਕੀਤਾ ਵੀ ਵਿਲ ਗੈਟ ਮੈਰਿਡ। ਐਂਡ ਉਹ ਤੋਂ ਬਾਅਦ ਜੀ ਫਿਰ ਮੈਂ ਫਿਰ ਮੇਰਾ ਸਟੇਟਸ ਲੀਗਲੀ ਸੀ ਜੀ ਟਿਲ 2015, ਐਂਡ ਆਫ 2015। ਹਾਂਜੀ, ਜਦੋਂ ਮੈਂ ਪਾਰਟਨਰ ਵੀਜ਼ਾ ਐਪਲੀਕੇਸ਼ਨ ਲਾਈ ਜੀ ਆਈ ਥਿੰਕ ਮਿਡ 2013, ਤੇ ਉਹ ਮੇਰੀ ਐਪਲੀਕੇਸ਼ਨ ਜੀ ਰਿਫਿਊਜ਼ ਹੋ ਗਈ ਇਨ ਕਪਲ ਆਫ ਮੰਥਸ। ਤੇ ਉਹਨਾਂ ਨੇ ਰੀਜ਼ਨ ਦਿੱਤਾ ਕਿ ਮੈਂ ਸਕੈਜੂਲ 3 ਮੀਟ ਨਹੀਂ ਕਰਦਾ ਕਿਉਂਕਿ ਮੈਂ ਬ੍ਰੀਜਿੰਗ ਵੀਜ਼ਾ ਈ ਤੇ ਸੀ। ਤੇ ਬ੍ਰੀਜਿੰਗ ਵੀਜ਼ਾ ਈ, ਪਰ ਮੈਂ ਬ੍ਰੀਜਿੰਗ ਵੀਜ਼ਾ ਈ ਤੇ ਸੀ, ਇਸ ਕਰਕੇ ਉਹਨਾਂ ਨੇ ਮੇਰੀ ਫਾਈਲ ਰਿਫਿਊਜ਼ ਕਰਤੀ। ਬਿਕੋਜ਼ ਜੇ ਕੋਈ ਵੀ ਸਟੂਡੈਂਟ ਬ੍ਰੀਜਿੰਗ ਵੀਜ਼ਾ ਈ ਤੇ ਪਾਰਟਨਰ ਵੀਜ਼ਾ ਲਾਉਂਦਾ, ਉਹਨਾਂ ਨੂੰ ਇੱਕ ਸਪੈਸ਼ਲ ਕ੍ਰਾਈਟੇਰੀਆ ਮੀਟ ਕਰਨਾ ਪੈਂਦਾ, ਉਹਨੂੰ ਕਹਿੰਦੇ ਜੀ ਸਕੈਜੂਲ 3, ਤੇ ਉਹ ਐਕਸਪਲੇਨ ਕਰਨਾ ਪੈਂਦਾ ਕਿ ਤੁਸੀਂ ਫਾਈਲ ਓਨ ਸ਼ੋਰ ਕਿਉਂ ਲਗਾਈ ਰੈਦਰ ਦੈਨ ਆਫ ਸ਼ੋਰ। ਜੇ ਬੰਦਾ ਕੋਈ ਆਫ ਸ਼ੋਰ ਜਾ ਕੇ ਪਾਰਟਨਰ ਵੀਜ਼ਾ ਲਗਾਉਂਦਾ ਜੀ, ਉਹਨੂੰ ਫਿਰ ਉਹ ਕੰਡੀਸ਼ਨ ਵੇਵ ਹੋ ਜਾਂਦੀ ਹੈ, ਉਹਨੂੰ ਕ੍ਰਾਈਟੇਰੀਆ ਮੀਟ ਨਹੀਂ ਕਰਨਾ ਪੈਂਦਾ ਸਕੈਜੂਲ 3 ਐਜ ਪਰ ਅਜ ਮਾਈ ਨੋਲੇਜ। ਪਰ ਕਿਉਂਕਿ ਮੈਂ ਫਾਈਲ ਓਨ ਸ਼ੋਰ ਲਗਾਈ ਤੇ ਮੈਨੂੰ ਉਹ ਸਕੈਜੂਲ 3 ਮੀਟ ਕਰਨਾ ਸੀ, ਪਰ ਇਹ ਚੀਜ਼ ਦਾ ਮੈਨੂੰ ਬਿਲਕੁਲ ਨਹੀਂ ਪਤਾ ਸੀ। ਮੇਰੇ ਏਜੰਟ ਨੇ ਮੇਰੇ ਇਹ ਗੱਲ ਬਿਲਕੁਲ ਐਕਸਪਲੇਨ ਨਹੀਂ ਕੀਤੀ ਪੇਪਰ ਫਾਈਲ ਬਣਾਉਂਦੇ ਹੋਏ ਕਿ ਮੈਨੂੰ ਇਹਦੇ ਰਿਲੇਟਿਡ ਕੋਈ ਡਾਕੂਮੈਂਟ ਸਬਮਿਟ ਕਰਨਾ ਪਊਗਾ ਕਿ ਸਕੈਜੂਲ 3 ਕੀ ਹੈ ਤੇ ਇਹ ਤੂੰ ਫਾਈਲ ਇੱਥੋਂ ਕਿਉਂ ਲਗਾ ਰਿਹਾ। ਇਹ ਚੀਜ਼ ਮੈਨੂੰ ਉਸ ਟਾਈਮ ਪਤਾ ਲੱਗੀ ਜੀ ਜਦੋਂ ਮੈਨੂੰ ਰਿਫਿਊਜ਼ਲ ਲੈਟਰ ਆਇਆ। ਰਿਫਿਊਜ਼ਲ ਲੈਟਰ ਪੜ੍ਹ ਕੇ ਜੀ ਮੈਨੂੰ ਅੰਡਰਸਟੈਂਡਿੰਗ ਹੋਈ ਮਾੜੀ ਮੋਟੀ ਪਾਰਟਨਰ ਵੀਜ਼ੇ ਦੀ ਕਿ ਕੀ ਹੈ ਸਕੈਜੂਲ 3। ਐਂਡ ਦੈਨ ਤੇ ਮੈਂ ਵੀ ਉਹਨਾਂ ਦੇ ਜੀ ਟੋਟਲੀ ਡਿਪੈਂਡ ਸੀ। ਉਹਨਾਂ ਨੇ ਕਿਹਾ ਇੱਦਾਂ ਇੱਦਾਂ ਇੰਨੀ ਫੀਸ $2500 ਫੀਸ ਲੱਗਣੀ ਆ ਤੇ ਇੰਨਾ ਇੰਨਾ ਤੁਸੀਂ ਪੇਪਰ ਲਿਆ ਕੇ ਦਿਓ ਤਾਂ ਆਪਾਂ ਫਾਈਲ ਬਣਾ ਕੇ ਪਾ ਦਿੰਦੇ ਹਾਂ। ਮੈਂ ਉਹਨਾਂ ਨੂੰ ਸਭ ਕੁਝ ਪ੍ਰੋਵਾਈਡ ਕਰਤਾ ਜੀ, $2500 ਕੈਸ਼ ਉਹਨਾਂ ਨੂੰ ਮੈਂ ਪੇ ਕਰਤਾ। ਜਿੱਥੇ ਜਿੱਥੇ ਉਹਨਾਂ ਨੇ ਮੈਨੂੰ ਸਾਈਨ ਕਰਨ ਨੂੰ ਕਿਹਾ ਮੈਂ ਕਰਤਾ, ਤੇ ਉਹਨਾਂ ਨੇ ਮੈਨੂੰ ਕਿਹਾ ਵੀ ਆਹ ਫਾਈਲ ਸਬਮਿਟ ਕਰ ਦੇਣੀ ਹੈ ਜਾ ਕੇ। ਮੈਨੂੰ ਬਾਅਦ 'ਚ ਪਤਾ ਲੱਗਾ ਜੀ ਉਹਨਾਂ ਨੇ ਮੇਰੀ ਫਾਈਲ 'ਚ ਆਪਣਾ ਨਾਂ ਨਹੀਂ ਪਾਇਆ, ਉਹਨਾਂ ਨੇ ਮੇਰੇ ਨਾਂ 'ਤੇ ਹੀ ਮੇਰੀ ਫਾਈਲ ਪਾਈ ਹੈ। ਕਿਉਂਕਿ ਜਦੋਂ ਮੇਰੀ ਇਮੀਗ੍ਰੇਸ਼ਨ ਨੇ ਮੇਰੀ ਫਾਈਲ ਰਿਫਿਊਜ਼ ਕਰਤੀ ਉਸ ਟਾਈਮ MRT, ਫਿਰ ਮੈਨੂੰ ਪਤਾ ਲੱਗਾ ਵੀ ਮੈਨੂੰ ਸਕੈਜੂਲ 3 ਮੀਟ ਕਰਨਾ। ਤਾਂ ਫਿਰ ਮੈਂ ਆਪਣੇ ਪਾਰਟਨਰ ਨਾਲ ਡਿਸਕਸ ਕੀਤਾ ਵੀ ਇੱਦਾਂ ਇੱਦਾਂ ਗੱਲ ਹੋਈ ਹੈ ਕਿਉਂਕਿ ਮੈਂ ਫਾਈਲ ਓਨ ਸ਼ੋਰ ਪਾਈ ਹੈ ਤੇ ਮੈਨੂੰ ਇਹ ਦੱਸਣਾ ਪੈਣਾ ਵੀ ਮੈਂ ਫਾਈਲ ਇੱਥੋਂ ਕਿਉਂ ਪਾਈ ਹੈ। ਤੇ ਮੇਰੇ ਪਾਰਟਨਰ ਨੇ ਮੈਨੂੰ ਕਿਹਾ ਵੀ ਆਪਾਂ ਦੱਸ ਦਾਂਗੇ ਵੀ ਮੇਰੀ ਤਬੀਅਤ ਠੀਕ ਨਹੀਂ ਸੀ, ਵਿੱਚ ਕਿਉਂਕਿ ਉਹਦੇ ਕੋਲ ਸਾਰੀ ਮੈਡੀਕਲ ਹਿਸਟਰੀ ਹੈਗੀ ਹੈ ਜੀ, ਉਹਨੂੰ ਪਤਾ ਜੀ ਸਾਰਾ ਕੁਝ, ਉਹਦੀ ਮੈਡੀਕਲ ਹਿਸਟਰੀ ਹੈ ਤੇ ਉਹ ਪਹਿਲਾਂ ਵੀ ਇੰਡੀਆ ਜਾ ਚੁੱਕੀ ਸੀ ਜੀ ਇੱਕ ਵਾਰ, ਤੇ ਉੱਥੇ ਉਹਦੀ ਤਬੀਅਤ ਖਰਾਬ ਹੋ ਚੁੱਕੀ ਸੀ। ਉਹਨੇ ਮੈਨੂੰ ਸਾਰਾ ਐਕਸਪਲੇਨ ਕੀਤਾ ਵੀ ਕੀ ਸਿਚੁਏਸ਼ਨ ਹੋਈ, ਵੀ ਆਪਾਂ ਇਹ ਸਾਰੇ ਐਵੀਡੈਂਸ MRT ਦੀ ਜਦੋਂ ਹੀਅਰਿੰਗ ਹੋਊਗੀ ਆਪਾਂ ਉਹਨਾਂ ਨੂੰ ਦੇ ਦਾਂਗੇ, ਆਪਾਂ ਸਕੈਜੂਲ 3 ਮੀਟ ਕਰ ਲਵਾਂਗੇ। ਤੇ ਉਹਦੀ ਅੰਡਰਸਟੈਂਡਿੰਗ ਤੇ ਮੇਰੀ ਅੰਡਰਸਟੈਂਡਿੰਗ ਦੇ ਬੇਸ 'ਚ ਆਪਾਂ ਰਿਵਿਊ ਰਾਈਟ ਪਾਇਆ ਜੀ MRT 'ਚ ਕਿ ਆਪਾਂ ਆਪਣੀ ਐਪਲੀਕੇਸ਼ਨ ਨੂੰ ਰਿਵਿਊ ਕਰ ਦਿੰਦੇ ਹਾਂ, ਜੇ ਐਪਲੀਕੇਸ਼ਨ MRT 'ਚ ਆਪਾਂ ਸਭ ਕੁਝ ਐਵੀਡੈਂਸ ਪ੍ਰੋਵਾਈਡ ਕਰ ਦਿੰਦੇ ਹਾਂ ਤੇ ਮੋਸਟ ਪ੍ਰੋਬੇਬਲੀ ਆਪਾਂ ਨੂੰ ਵੀਜ਼ਾ ਮਿਲ ਜਾਣਾ। ਪਰ MRT ਦੀ ਜਦੋਂ ਮੈਂ ਪਾਈ ਆ ਉਹ ਟਾਈਮ ਤੋਂ ਲੈ ਕੇ ਹੀਅਰਿੰਗ ਦੇ ਟਾਈਮ ਦੇ ਵਿੱਚ ਆਲਮੋਸਟ 1.5 ਸਾਲ ਦਾ ਵਿੱਚ ਗੈਪ ਸੀ। ਬਟ ਜਦੋਂ ਮੈਂ MRT ਪਾਈ ਵਿਦਇਨ 6 ਮੰਥ ਜੀ ਮੇਰੇ ਪਾਰਟਨਰ ਦਾ ਬਿਹੇਵੀਅਰ ਮੇਰੇ ਨਾਲ ਚੇਂਜ ਹੋ ਗਿਆ ਜੀ। ਕਿਉਂਕਿ ਉਸ ਟਾਈਮ ਮੈਨੂੰ ਲੱਗਦਾ ਉਸ ਟਾਈਮ ਉਹਨੂੰ ਇਹ ਹੋ ਗਿਆ ਕਿ ਹੁਣ ਤੇ ਮੈਨੂੰ ਪਤਾ ਹੀ ਹੈ ਕਿ ਮੇਰੇ ਬਿਨਾਂ ਇਹਨੂੰ ਵੀਜ਼ਾ ਨਹੀਂ ਮਿਲਣਾ। ਤੇ ਉਹਨੇ ਜੀ ਮੈਨੂੰ ਕਾਇੰਡ ਆਫ ਪ੍ਰੋਬਲਮ 'ਚ ਪਾਉਣਾ ਸ਼ੁਰੂ ਕਰਤਾ ਜੀ, ਮੈਨੂੰ ਥਰੈਟ ਕਰਨਾ ਸ਼ੁਰੂ ਕਰਤਾ। ਕਿਉਂਕਿ ਜਦੋਂ ਵੀ ਉਹ ਕਹਿੰਦੇ ਵੀ ਪੈਸੇ ਚਾਹੀਦੇ ਮੈਨੂੰ, ਮੈਂ ਤੇ ਮੇਰੇ ਕੋਲ ਵਰਕ ਰਾਈਟ ਵੀ ਨਹੀਂ ਹੈਗੀ ਸੀ ਜੀ, ਤੇ ਪਰ ਉਹਨੇ ਮੈਨੂੰ ਪੈਸਿਆਂ ਵਾਸਤੇ ਤੰਗ ਕਰਨਾ, ਈਵਨ ਦੋ ਉਹ ਮੇਰੀ ਸਪੋਂਸਰ ਹੈ ਬਟ ਉਹ ਮੇਰੇ ਤੋਂ ਪੈਸੇ ਮੰਗਣ ਲੱਗ ਪਈ ਜੀ। ਤੇ ਜੇ ਮੈਂ ਉਹਨੂੰ ਕਹਾਂ ਕਿ ਮੈਂ ਕੰਮ ਨਹੀਂ ਕਰਦਾ, ਮੈਂ ਕੁਛ ਦੇ ਨਹੀਂ ਸਕਦਾ, ਤੇ ਉਹ ਮੈਨੂੰ ਜੀ ਥਰੈਟ ਕਰਨ ਲੱਗ ਪਈ, ਮੈਂ ਤੈਨੂੰ ਕਿਸੇ ਤੋਂ ਮਰਵਾ ਦੂੰਗੀ, ਤੇਰੀ ਫੈਮਿਲੀ ਨੂੰ ਤੇਰਾ ਪਤਾ ਵੀ ਨਹੀਂ ਲੱਭਣਾ, ਇੱਦਾਂ ਇੱਦਾਂ ਦੇ ਥਰੈਟ ਮੈਨੂੰ ਆਏ ਜੀ। ਤੇ ਇੱਦਾਂ ਇਹ ਬਹੁਤ ਕੁਝ ਹੋਇਆ ਜੀ, ਮੈਂ ਬਹੁਤ ਗੋ ਥਰੂ ਹੋਇਆ ਜੀ ਚੀਜ਼ਾਂ ਨਾਲ। ਤੇ ਜਦੋਂ ਜੀ ਬਹੁਤ ਆਤੀ ਹੋ ਗਈ ਮੇਰੇ ਨਾਲ, ਆਤੀ ਹੋ ਗਈ ਮਤਲਬ ਮੈਂ ਤੁਹਾਨੂੰ ਐਕਸਪਲੇਨ ਨਹੀਂ ਕਰ ਸਕਦਾ ਜੀ, ਮੈਂ ਰਿਵਰ ਦੇ ਲਾਗੇ ਬਹਿ ਬਹਿ ਕੇ ਰਾਤਾਂ ਕੱਟੀਆਂ। ਹਾਂਜੀ, ਫਿਰ ਜਦੋਂ ਫਿਰ ਆਤੀ ਹੋ ਗਈ ਜੀ, ਮੇਰੇ ਕੋਈ ਆਪਸ਼ਨ ਨਹੀਂ ਰਿਹਾ, ਮੈਂ ਬਹੁਤ ਪਰੇਸ਼ਾਨ ਹੋ ਗਿਆ ਜੀ। ਤੇ ਫਿਰ ਮੈਂ ਥੋੜਾ ਜੀ ਲੱਭਣ ਦੀ ਕੋਸ਼ਿਸ਼ ਕੀਤੀ ਕਿ ਮੈਂ ਕੀ ਕਰਾਂ। ਫਿਰ ਜੀ ਮੈਂ ਇੰਟਰਨੈਟ ਤੇ ਥੋੜਾ ਸਰਚ ਵਰਚ ਕੀਤੀ ਜੀ, ਫਿਰ ਮੈਨੂੰ ਪਤਾ ਲੱਗਾ ਕਿ ਇਹ ਚੀਜ਼ ਨੂੰ ਇਹ ਡੋਮੈਸਟਿਕ ਵਾਇਲੈਂਸ ਕਹਿੰਦੇ ਆ, ਤੇ ਆਸਟ੍ਰੇਲੀਆ 'ਚ ਤੁਸੀਂ ਇਹ ਚੀਜ਼ ਬਾਰੇ ਐਕਸ਼ਨ ਲੈ ਸਕਦੇ ਹੋ। ਤੇ ਉੱਥੋਂ ਮੈਨੂੰ ਨੰਬਰ ਲੱਭਾ ਜੀ DV ਕਨੈਕਟ ਕੋਈ ਆਰਗਨਾਈਜੇਸ਼ਨ ਹੈਗੀ ਜੀ, ਸ਼ਾਇਦ ਉਹਨਾਂ ਦੀ ਇੱਕ ਸਰਵਿਸ ਹੈ ਜੀ ਮੈਨਸ ਲਾਈਨ, ਤੇ ਮੈਂ ਉੱਥੇ ਕਾਲ ਕੀਤੀ ਜੀ। ਤੇ ਉਹਨਾਂ ਨੂੰ ਮੈਂ ਸਾਰੀ ਸਿਚੁਏਸ਼ਨ ਦੱਸੀ ਜੀ ਕਿ ਇੱਦਾਂ ਇੱਦਾਂ ਮੇਰੇ ਨਾਲ ਹੋ ਰਿਹਾ, ਮੈਂ ਕੀ ਕਰਾਂ, ਕਿ ਮੈਂ ਸਟੂਡੈਂਟ ਹਾਂ ਜਾਂ ਮਤਲਬ ਮੈਂ ਪਾਰਟਨਰ ਵੀਜ਼ਾ 'ਤੇ ਹਾਂ, ਕਿ ਇੱਦਾਂ ਇੱਦਾਂ ਮੇਰੇ ਨਾਲ ਹੋ ਰਿਹਾ ਜੀ। ਉਹਨਾਂ ਨੇ ਮੈਨੂੰ ਸਲਾਹ ਦਿੱਤੀ, ਉਹਨਾਂ ਨੇ ਮੈਨੂੰ ਅੰਡਰਸਟੈਂਡ ਕੀਤਾ ਜੀ, ਉਹਨਾਂ ਨੇ ਮੈਨੂੰ ਦੱਸਿਆ ਕਿ ਤੂੰ ਮੈਜਿਸਟ੍ਰੇਟ ਕੋਰਟ ਜਾ ਕੇ ਤੂੰ ਪ੍ਰੋਟੈਕਸ਼ਨ ਆਰਡਰ ਐਪਲੀਕੇਸ਼ਨ ਪਾ ਸਕਦਾ। ਮੈਨੂੰ ਇਹ ਸਲਾਹ ਮਿਲੀ ਜੀ ਮੈਨਸ ਲਾਈਨ ਤੋਂ, ਤੇ ਮੈਂ ਫਿਰ ਜੀ ਮੈਂ ਮੇਰੇ ਕੋਈ ਆਪਸ਼ਨ ਹੈ ਨਹੀਂ ਸੀ ਜੀ, ਮੈਂ ਚਲ ਗਿਆ ਜੀ ਮੈਜਿਸਟ੍ਰੇਟ ਕੋਰਟ। ਨਾ ਮੈਂ ਲੋਇਰ ਨੂੰ ਵੀ ਫੋਨ ਕੀਤਾ ਜੀ, ਉਹ ਕਹਿੰਦੇ ਵੀ ਇੰਨੇ ਪੈਸੇ ਲੱਗਣੇ ਜੀ, ਮੇਰੇ ਕੋਲ ਤਾਂ ਪੈਸੇ ਪਹਿਲਾਂ ਹੀ ਨਹੀਂ ਹੈਗੇ ਜੀ। ਤੇ ਮੈਂ ਫਿਰ ਆਪ ਹੀ ਜੀ ਲੋਇਰ ਗਿਆ, ਮੈਂ ਲੀਗਲ ਏਡ ਗਿਆ ਜੀ, ਉਹਨਾਂ ਤੋਂ ਮੈਂ ਸਲਾਹ ਲਈ ਜੀ। ਉਹਨਾਂ ਨੇ ਮੈਨੂੰ ਕਿਹਾ ਵੀ ਹਾਂ ਇੱਦਾਂ ਇੱਦਾਂ ਫੋਰਮ ਮਿਲਣੇ ਆ, ਤੁਸੀਂ ਉੱਥੇ ਭਰ ਕੇ ਤੇ ਕੋਰਟ 'ਚ ਤੁਸੀਂ ਸਬਮਿਟ ਕਰ ਦਿਓ ਜੀ। ਮੈਂ ਉਹ ਕਰਤੇ ਜੀ ਸਬਮਿਟ ਫੋਰਮ, ਤੇ ਇਹ ਚੀਜ਼ ਕਰਦੇ ਕਰਦੇ ਜੀ ਐੱਮ ਆਰ ਟੀ ਤੋਂ ਬਾਅਦ ਇਹ ਚੀਜ਼ ਕਰਦੇ 7-8 ਮਹੀਨੇ ਹੋ ਗਏ ਜੀ, ਅਕਤੂਬਰ 2014 'ਚ। ਹਾਂਜੀ, ਅਕਤੂਬਰ 2014 'ਚ ਮੈਂ ਪ੍ਰੋਟੈਕਸ਼ਨ ਆਰਡਰ ਐਪਲੀਕੇਸ਼ਨ ਪਾਈ ਜੀ ਮੈਜਿਸਟ੍ਰੇਟ ਕੋਰਟ 'ਚ, ਤੇ ਉਹਨਾਂ ਨੇ ਮੈਨੂੰ 2 ਮਹੀਨੇ ਦੇ ਅੰਦਰ ਜੀ ਟੈਂਪਰੇਰੀ ਪ੍ਰੋਟੈਕਸ਼ਨ ਆਰਡਰ ਦੇ ਦਿੱਤਾ ਜੀ। ਤੇ ਉਹ ਆਰਡਰ ਮਿਲਣ ਤੋਂ ਆਈ ਥਿੰਕ ਕਪਲ ਆਫ ਮੰਥਸ ਲੇਟਰ ਜੀ ਮੈਨੂੰ ਐੱਮ ਆਰ ਟੀ ਤੋਂ ਹੀਅਰਿੰਗ ਦਾ ਲੈਟਰ ਆਇਆ ਜੀ ਕਿ ਤੁਸੀਂ ਹੀਅਰਿੰਗ ਤੇ ਆਓ ਤੇ ਤੁਸੀਂ ਐਵੀਡੈਂਸ ਪ੍ਰੋਵਾਈਡ ਕਰਾਓ ਆਪਣੇ ਸਕੈਜੂਲ 3 ਮੀਟ ਕਰਨ ਦੇ, ਤੇ ਫਿਰ ਆਪਾਂ ਪ੍ਰੋਸੀਡ ਕਰਾਂਗੇ ਜੀ। ਤੇ ਜਿੰਨੇ ਕੁ ਡਾਕੂਮੈਂਟ ਮਿਸ ਸਪੋਰਟਿੰਗ ਡਾਕੂਮੈਂਟ ਪਾਰਟਨਰ ਵੀਜ਼ਾ ਦੇ ਹੋ ਸਕਦੇ ਸੀ ਜੀ, ਮੈਂ ਉਹਨਾਂ ਨੂੰ ਪ੍ਰੋਵਾਈਡ ਕਰਾਏ, ਸਬਮਿਟ ਕੀਤੇ। ਤੇ ਮੈਂ ਕਿਉਂਕਿ ਮੈਂ ਆਲਰੇਡੀ ਆਪਣੇ ਪਾਰਟਨਰ ਦੇ ਖਿਲਾਫ਼ ਕੋਰਟ 'ਚ ਜਾ ਚੁੱਕਿਆ ਜੀ, ਅਫਕੋਰਸ ਮੇਰੀ ਪਾਰਟਨਰ ਤੇ ਮੇਰੀ ਹੈਲਪ ਕਰੂਗੀ ਨਹੀਂ ਜੀ ਹੁਣ। ਤੇ ਮੈਂ ਫਿਰ ਇਕੱਲਾ ਹੀ ਗਿਆ ਜੀ ਹੀਅਰਿੰਗ ਤੇ, ਤੇ ਮੈਂ ਉਹਨਾਂ ਨੂੰ ਟ੍ਰਿਬਿਊਨਲ ਆਫਿਸਰ ਨੂੰ ਜੀ ਮੈਂ ਰਿਕੁਐਸਟ ਕੀਤੀ ਕਿ ਮੇਰਾ ਡੋਮੈਸਟਿਕ ਵਾਇਲੈਂਸ ਦਾ ਕੇਸ ਚੱਲਦਾ ਪਿਆ, ਤੇ ਮੈਂ ਉਹਨਾਂ ਨੂੰ ਟੈਂਪਰੇਰੀ ਪ੍ਰੋਟੈਕਸ਼ਨ ਆਰਡਰ ਵੀ ਪ੍ਰੋਵਾਈਡ ਕੀਤਾ ਜੀ ਟ੍ਰਿਬਿਊਨਲ ਆਫਿਸਰ ਨੂੰ। ਤੇ ਮੈਂ ਉਹਨਾਂ ਨੂੰ ਸਾਰੀ ਸਿਚੁਏਸ਼ਨ ਐਕਸਪਲੇਨ ਕੀਤੀ ਕਿ ਮੈਂ ਸਕੈਜੂਲ 3 ਮੀਟ ਨਹੀਂ ਕਰ ਪਾ ਰਿਹਾ ਕਿਉਂਕਿ ਮੇਰੇ ਪਾਰਟਨਰ ਮੇਰੇ ਨਾਲ ਨਹੀਂ ਹੈ, ਤੇ ਮੈਨੂੰ ਸਕੈਜੂਲ 3 ਮੀਟ ਕਰਨ ਵਾਸਤੇ ਮੇਰੇ ਪਾਰਟਨਰ ਦੀ ਲੋੜ ਹੈ ਕਿਉਂਕਿ ਉਹਦੇ ਰੀਜ਼ਨ ਕਰਕੇ ਹੀ ਮੈਂ ਆਫਸ਼ੋਰ ਨਹੀਂ ਜਾ ਸਕਿਆ ਉਸ ਟਾਈਮ। ਬਟ ਜੀ ਮੇਰੇ ਟ੍ਰਿਬਿਊਨਲ ਆਫਿਸਰ ਨੇ ਮੇਰੀ ਕੋਈ ਗੱਲ ਨਹੀਂ ਮੰਨੀ ਜੀ, ਉਹਨਾਂ ਨੇ ਮੇਰੀ ਰਿਕੁਐਸਟ ਵੀ ਰਿਫਿਊਜ਼ ਕਰਤੀ ਕਿ ਮੈਂ ਉਹਨਾਂ ਨੂੰ ਕਿਹਾ ਜੀ ਕਿ ਡੋਮੈਸਟਿਕ ਵਾਇਲੈਂਸ ਕਰਕੇ ਤੁਸੀਂ ਮੇਰੀ ਸਕੈਜੂਲ 3 ਰਿਕੁਆਇਰਮੈਂਟ ਵੇਵ ਕਰ ਦਿਓ ਜੀ। ਉਹਨਾਂ ਨੇ ਮੇਰੀ ਬਿਲਕੁਲ ਨਹੀਂ ਮੰਨੀ ਜੀ, ਤੇ ਉਹਨਾਂ ਨੇ ਮੇਰੀ ਐਪਲੀਕੇਸ਼ਨ ਸਟ੍ਰੇਟ ਅਵੇ ਨੈਕਸਟ ਡੇ ਰਿਫਿਊਜ਼ ਕਰਤੀ ਜੀ। ਜਦ ਮੇਰੇ ਪਾਰਟਨਰ ਨੇ ਮੈਨੂੰ ਫਾਈਨੈਂਸ਼ਲੀ ਇੰਨਾ ਅਬਿਊਜ਼ ਕੀਤਾ, ਮੇਰੇ ਕੋਲ ਵਰਕ ਰਾਈਟ ਹੈ ਨਹੀਂ ਜੀ, ਮੇਰੇ ਕੋਲ ਕੋਈ ਪੈਸਾ ਹੈ ਨਹੀਂ ਜੀ, ਤੇ ਮੈਂ ਕਿਵੇਂ ਮੈਂ ਫੈਡਰਲ ਕੋਰਟ ਜਾ ਕੇ ਥਾਊਜੈਂਡਸ ਆਫ ਡੋਲਰ ਮੈਂ ਨਹੀਂ ਪੇ ਕਰ ਸਕਦਾ ਜੀ, ਮੈਂ ਉਹ ਕੈਪੇਬਲ ਹੀ ਨਹੀਂ ਛੱਡਿਆ ਗਿਆ ਕਿ ਮੈਂ ਇੰਨਾ ਕੁਛ ਕਰ ਪਾਵਾਂ। ਮੈਂ ਲੀਗਲ ਐਡ ਵੀ ਗਿਆ ਜੀ ਹੈਲਪ ਵਾਸਤੇ, ਪਰ ਉੱਥੇ ਮੇਰੇ ਕੋਲ ਓਨਲੀ 28 ਡੇਜ਼ ਦਿੱਤੇ ਗਏ ਜੀ ਕਿ 28 ਡੇਜ਼ 'ਚ ਮੈਂ ਕੀ ਕਰ ਸਕਦਾ ਜੀ, ਫਾਈਲ ਪਾ ਸਕਦਾ ਨਹੀਂ ਪਾ, ਜਦੋਂ ਮੇਰੇ ਕੋਲ ਪੈਸੇ ਨਹੀਂ ਹੈਗੇ ਜੀ। ਲੀਗਲ ਏਡ ਵਾਲੇ ਕਹਿੰਦੇ ਜੀ ਤੁਸੀਂ ਫੋਰਮ ਭਰੋ ਤੇ ਅਸੀਂ ਰਿਵਿਊ ਕਰਾਂਗੇ ਫੋਰਮ ਵੀ ਤੁਸੀਂ ਇਲੀਗਲ ਏਡ ਵਾਸਤੇ ਇਲੀਜੀਬਲ ਹੋ ਕਿ ਨਹੀਂ ਹੋ, ਪਰ ਮੇਰੇ ਕੋਲ ਇੰਨਾ ਟਾਈਮ ਵੀ ਹੈਗਾ ਨਹੀਂ ਸੀ। ਜਦੋਂ ਮੈਨੂੰ 28 ਡੇਜ਼ ਦਿੱਤੇ ਗਏ ਆ, ਮੈਂ ਉਹਦੇ 'ਚ ਕੀ ਕਰ ਸਕਦਾ ਜੀ। ਜੀ ਇਨ ਦੀ ਐਂਡ ਮੇਰੇ ਕੋਲ ਇੱਕ ਹੀ ਆਪਸ਼ਨ ਬਚਿਆ ਜੀ ਕਿ ਮਿਨਿਸਟਰ ਮੇਰੀ ਗੱਲ ਅੰਡਰਸਟੈਂਡ ਕਰੂਗਾ ਜੀ ਕਿ ਡੋਮੈਸਟਿਕ ਵਾਇਲੈਂਸ ਕਰਕੇ ਮੈਂ ਆਪਣੀ ਸਮ ਕ੍ਰਾਈਟੇਰੀਆ ਮੈਂ ਮੀਟ ਨਹੀਂ ਕਰ ਪਾ ਰਿਹਾ, ਕਿਉਂਕਿ ਮੈਂ ਜੀ ਗਵਰਨਮੈਂਟ ਵੈਬਸਾਈਟ ਡਿਪਾਰਟਮੈਂਟ ਆਫ ਹੋਮ ਅਫੇਅਰ ਦੀ ਵੈਬਸਾਈਟ 'ਤੇ ਹੀ ਪੜ੍ਹਿਆ ਸੀ ਜੀ ਕਿ ਤੁਸੀਂ ਵੀਜ਼ੇ ਵਾਸਤੇ ਤੁਹਾਨੂੰ ਡੋਮੈਸਟਿਕ ਵਾਇਲੈਂਸ ਰਿਲੇਸ਼ਨਸ਼ਿਪ ਵਿੱਚ ਰਹਿਣ ਦੀ ਲੋੜ ਨਹੀਂ, ਤੁਸੀਂ ਅਲੱਗ ਹੋ ਸਕਦੇ ਹੋ ਤੇ ਤੁਸੀਂ ਪ੍ਰੋਵਾਈਡ ਕਰਾਉਣੇ ਐਵੀਡੈਂਸ ਕਿ ਡੋਮੈਸਟਿਕ ਵਾਇਲੈਂਸ ਹੋਈ ਹੈ। ਤੇ ਮੈਂ ਜੀ ਸਾਰੇ ਐਪਲੀਕੇਸ਼ਨ ਦੇ ਸਾਰੇ ਐਵੀਡੈਂਸ ਜਿੰਨੇ ਮੈਂ ਕਰ ਸਕਦਾ ਜੀ ਸਭ ਕੁਛ ਮੈਂ ਲਿਖ ਕੇ ਲੈਟਰ ਬਣਾ ਕੇ ਜੀ ਮੈਂ ਮਿਨਿਸਟਰ ਆਫ ਇਮੀਗ੍ਰੇਸ਼ਨ ਨੂੰ ਭੇਜਿਆ ਜੀ ਸਭ ਕੁਛ। ਤੇ ਆਈ ਥਿੰਕ ਵਿਦ ਇਨ 3-4 ਮੰਥਸ ਮਈ 2015 'ਚ ਮੈਨੂੰ ਕੋਰਟ ਤੋਂ ਫਾਈਨਲ ਪ੍ਰੋਟੈਕਸ਼ਨ ਆਰਡਰ ਵੀ ਮਿਲ ਗਿਆ ਜੀ। 7-8 ਮਹੀਨੇ ਜੀ ਮੈਂ ਕੋਰਟ 'ਚ ਗਿਆ ਜੀ ਇੱਕ ਪ੍ਰੋਟੈਕਸ਼ਨ ਆਰਡਰ ਲੈਣ ਵਾਸਤੇ, ਤੇ ਮੈਨੂੰ ਫਾਈਨਲ ਪ੍ਰੋਟੈਕਸ਼ਨ ਆਰਡਰ ਮਿਲ ਗਿਆ ਜੀ ਮੈਜਿਸਟ੍ਰੇਟ ਕੋਰਟ ਤੋਂ। ਤੇ ਉਹ ਫਾਈਨਲ ਪ੍ਰੋਟੈਕਸ਼ਨ ਆਰਡਰ ਜੀ ਵੀ ਮੈਂ ਉੱਥੇ ਭੇਜਿਆ ਜੀ ਮਿਨਿਸਟਰ ਆਫ ਇਮੀਗ੍ਰੇਸ਼ਨ ਨੂੰ, ਤੇ ਮੈਂ ਸਭ ਕੁਛ ਭੇਜਿਆ ਜੀ ਲਾਈਕ, ਬਟ ਫਿਰ ਵੀ ਮਿਨਿਸਟਰ ਆਫ ਇਮੀਗ੍ਰੇਸ਼ਨ ਨੇ ਮੇਰੀ ਫਾਈਲ ਇੰਟਰਵੇਨ ਕਰਨ ਵਾਸਤੇ ਵੀ ਰਿਫਿਊਜ਼ ਕਰਤੀ, ਐਂਡ ਦੈਨ ਉਹ ਤੋਂ ਬਾਅਦ ਜੀ ਬਸ ਮੈਂ ਆਈ ਐਂਡ ਆਫ ਨੋਵੇਅਰ ਜੀ। ਉਹਨਾਂ ਨੇ ਮੈਨੂੰ ਸਿਰਫ ਇਹ ਲੈਟਰ ਭੇਜਦਾ, ਮੈਨੂੰ ਕੋਈ ਐਕਸਪਲੇਨੇਸ਼ਨ ਨਹੀਂ ਦਿੱਤੀ ਗਈ ਕਿ ਤੇਰੇ ਨਾਲ ਸਹੀ ਹੋਇਆ ਗਲਤ ਹੋਇਆ ਕਿ ਕੀ ਹੋਇਆ ਤੇਰੇ ਕੀ ਤੂੰ ਡਿਜ਼ਰਵ ਕਰਦਾ ਕੀ ਨਹੀਂ ਕਰਦਾ। ਸਿਰਫ ਇੱਕ ਹੀ ਲਾਈਨ ਆਈ ਜੀ ਉੱਥੋਂ ਕਿ ਯੋਰ ਕੇਸ ਇਜ਼ ਨੋਟ ਇਨ ਪਬਲਿਕ ਇੰਟਰਸਟ, ਤੇ ਉਹ ਤੋਂ ਬਾਅਦ ਜੀ ਮੈਨੂੰ ਲੈਟਰ ਭੇਜਿਆ ਗਿਆ ਯੂ ਆਰ ਐਕਸਪੈਕਟਿਡ ਟੂ ਲੀਵ ਆਸਟ੍ਰੇਲੀਆ। ਮੇਰੀ ਤਾਂ ਇੱਕੋ ਉਮੀਦ ਹੈ ਜੀ ਕਿ ਮੇਰੀ ਸਿਚੁਏਸ਼ਨ ਨੂੰ ਚੰਗੀ ਤਰ੍ਹਾਂ ਅੰਡਰਸਟੈਂਡ ਕੀਤਾ ਜਾਵੇ ਜੀ, ਤੇ ਜੇ ਗੌਰਮੈਂਟ ਕਹਿੰਦੀ ਹੈ ਕਿ ਜੇ ਡੋਮੈਸਟਿਕ ਵਾਇਲੈਂਸ ਕ੍ਰਾਈਮ ਹੈ ਆਸਟ੍ਰੇਲੀਆ 'ਚ, ਮੈਂ ਸਿਰਫ ਇੱਕੋ ਗਲਤੀ ਕੀਤੀ ਹੈ ਜੀ ਮੈਂ ਉਹ ਕ੍ਰਾਈਮ ਉੱਤੇ ਐਕਸ਼ਨ ਲੈ ਲਿਆ, ਮੇਰੇ ਵਾਸਤੇ ਤਾਂ ਇਹੀ ਲੱਗਦਾ ਜੀ ਮੈਨੂੰ ਮੇਰੀ ਸਭ ਤੋਂ ਵੱਡੀ ਮਿਸਟੇਕ ਹੈ ਕਿ ਮੈਂ ਕੋਰਟ ਗਿਆ ਡੋਮੈਸਟਿਕ ਵਾਇਲੈਂਸ ਕਰਕੇ, ਮੈਨੂੰ ਜਾਣਾ ਨਹੀਂ ਚਾਹੀਦਾ ਸੀ ਜੀ, ਤੇ ਮੇ ਵੀ ਦੈਨ ਮੇਰਾ ਵੀਜ਼ਾ ਮੈਨੂੰ ਮਿਲ ਜਾਂਦਾ ਤੇ ਮੇਰੀ ਲਾਈਫ ਖਰਾਬ ਨਾ ਹੁੰਦੀ। ਮੇਰੇ ਕੋਲ ਰਸਤਾ ਹੈਗਾ ਸੀ ਮੇਰੀ ਲਾਈਫ ਇੱਥੇ ਬਣਾਉਣ ਦਾ, ਮੈਂ ਬਣਾ ਸਕਦਾ ਸੀ, ਪਰ ਉਹਦੇ ਵਾਸਤੇ ਮੈਨੂੰ ਮੇਰੇ ਪਾਰਟਨਰ ਦੀ ਲੋੜ ਸੀ। ਪਰ ਜੇ ਮੈਨੂੰ ਮੇਰੇ ਪਾਰਟਨਰ ਦੀ ਹੀ ਲੋੜ ਸੀ ਤੇ ਮੈਨੂੰ ਡੋਮੈਸਟਿਕ ਵਾਇਲੈਂਸ ਅਬਿਊਜ਼ਿਵ ਰਿਲੇਸ਼ਨਸ਼ਿਪ ਰਹਿਣਾ ਪੈਂਦਾ ਜੀ, ਤੇ ਇਹਦਾ ਮਤਲਬ ਇਹ ਹੈ ਕਿ ਜੀ ਮੈਂ ਡਿਜ਼ਰਵ ਨਹੀਂ ਕਰਦਾ ਡੋਮੈਸਟਿਕ ਵਾਇਲੈਂਸ ਤੋਂ ਆਊਟ ਹੋਣ ਨਿਕਲਣ ਤੇ, ਜਾਂ ਮੇਰੇ ਵਾਸਤੇ ਕੋਈ ਲਾ ਨਹੀਂ ਬਣਿਆ ਜੀ ਜਿੱਥੋਂ ਮੈਂ ਆਪਣੇ ਆਪ ਨੂੰ ਬਚਾ ਸਕਾਂ ਡੋਮੈਸਟਿਕ ਵਾਇਲੈਂਸ। ਮੈਨੂੰ ਤੇ ਇਹੀ ਲੱਗਦਾ ਜੀ ਕਿ ਮੈਨੂੰ ਮੇਰਾ ਮੈਨੂੰ ਮੇਰਾ ਵੀਜ਼ਾ ਦਿੱਤਾ ਜਾਵੇ ਜੀ। ਮੈਂ ਕੁਛ ਨਹੀਂ ਲਗਾਇਆ ਹੋਇਆ ਜੀ, ਮੈਂ ਕੁਛ ਲਗਾ ਹੀ ਨਹੀਂ ਸਕਦਾ ਜੀ, ਜਿੱਥੋਂ ਤੱਕ ਮੈਨੂੰ ਪਤਾ ਜੀ ਲੋਇਰ ਮੋਸਟਲੀ ਲੋਇਰ ਇਹੀ ਕਹਿਣਗੇ ਜੀ ਕਿਉਂਕਿ ਮੇਰਾ ਸਟੇਟਸ ਇਲੀਗਲ ਹੈ ਜੀ, ਮੈਂ ਕੋਈ ਫਾਈਲ ਨਹੀਂ ਲਗਾ ਸਕਦਾ। ਹਾਂਜੀ ਰੀਅਲਿਸਟਿਕਲੀ ਤੇ ਇਹੀ ਕਹਿ ਸਕਦੇ ਹਾਂ ਜੀ ਕਿ ਮੈਨੂੰ ਜਾਣਾ ਪੈਣਾ, ਪਰ ਕੋਈ ਵੀ ਇਹ ਗੱਲ ਨਹੀਂ ਦੇਖ ਰਿਹਾ ਕਿ ਮੈਂ ਇਸ ਸਿਚੁਏਸ਼ਨ 'ਚ ਕਿਉਂ ਆ ਇਸ ਟਾਈਮ। ਮੇਰੀ ਇੱਕ ਹੀ ਗਲਤੀ ਹੈ, ਉਹੀ ਮੈਂ ਬਾਰ ਬਾਰ ਕਹਿਣਾ ਚਾਹੂੰਗਾ ਕਿ ਮੈਂ ਇਸ ਸਿਚੁਏਸ਼ਨ 'ਚ ਹੈਗਾ ਕਿਉਂਕਿ ਮੈਂ ਡੋਮੈਸਟਿਕ ਵਾਇਲੈਂਸ ਉੱਤੇ ਐਕਸ਼ਨ ਲਿੱਤਾ। ਜੇ ਮੈਂ ਆਪਣੇ ਪਾਰਟਨਰ ਦੇ ਨਾਲ ਬਣਿਆ ਰਹਿੰਦਾ ਜੀ, ਭਾਵੇਂ ਉਹ ਮੈਨੂੰ ਗਾਲਾਂ ਕੱਢੇ, ਅਬਿਊਜ਼ ਕਰੇ, ਜੋ ਮਰਜ਼ੀ ਮੈਨੂੰ ਮਾਰਦੇ, ਕੁਛ ਮਰਜ਼ੀ ਕਰਦੇ, ਜੇ ਮੈਂ ਉਹਦੇ ਨਾਲ ਰਿਲੇਸ਼ਨ 'ਚ ਬਣਿਆ ਰਹਿੰਦਾ, ਮੇਰਾ ਵੀਜ਼ਾ ਮੇ ਵੀ ਮੈਨੂੰ ਮਿਲ ਜਾਣਾ ਸੀ। ਮੈਂ ਤਾਂ ਉਦੋਂ ਤੱਕ ਹੀ ਲੜ ਸਕਦਾ ਸੀ ਜਦ ਤੱਕ ਮੇਰੇ ਪ੍ਰਾਣ ਹੈਗੇ ਆ ਜੀ, ਨਹੀਂ ਤਾਂ ਭੁੱਖੇ ਮਰ ਜਾਣਾ ਇੱਥੇ, ਇਹੀ ਕਹਿ ਸਕਦਾ।
ਤੇ ਦੋਸਤੋ ਤੁਸੀਂ ਇਹ ਗੱਲਬਾਤ ਸੁਣੀ, ਇਹਨਾਂ ਸੱਜਣ ਨੂੰ ਅਸੀਂ ਮਿਸਟਰ ਕੁਮਾਰ ਦੇ ਨਾਂ ਤੋਂ ਹੀ ਦੱਸਿਆ, ਇਹਨਾਂ ਦਾ ਪਹਿਲਾਂ ਨਾਂ ਨਹੀਂ ਦੱਸਿਆ ਇਹਨਾਂ ਦੀ ਰਿਕੁਐਸਟ ਦੇ ਉੱਤੇ, ਪਰ ਡਿਪਾਰਟਮੈਂਟ ਆਫ ਹੋਮ ਅਫੇਅਰਸ ਨਾਲ ਅਸੀਂ ਸੰਪਰਕ ਕੀਤਾ ਅਤੇ ਉਹਨਾਂ ਨੇ ਦੱਸਿਆ ਸਾਨੂੰ ਕਿ ਆਸਟ੍ਰੇਲੀਆ ਵਿੱਚ ਸਾਲ 2012 ਤੋਂ ਲੈ ਕੇ ਹੁਣ ਤੱਕ ਤਕਰੀਬਨ 3,000 ਲੋਕਾਂ ਨੂੰ ਕੁੱਲ ਡੋਮੈਸਟਿਕ ਵਾਇਲੈਂਸ ਪ੍ਰੋਵਿਜ਼ਨਸ ਦੇ ਹੇਠ ਵੀਜ਼ਾ ਦਿੱਤੇ ਗਏ ਨੇ, ਅਤੇ ਇਹਦੇ ਵਿੱਚ 400 ਮਰਦ ਵੀ ਸ਼ਾਮਿਲ ਨੇ, ਅਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਸਿਰਫ ਔਰਤਾਂ ਨੂੰ ਹੀ ਇਹਦੇ ਅੰਡਰ ਵੀਜ਼ਾ ਦਿੱਤੇ ਗਏ ਆ, ਮਰਦਾਂ ਨੂੰ ਵੀ ਦਿੱਤੇ ਗਏ ਨੇ। ਇਸ ਤੋਂ ਇਲਾਵਾ ਵਿਭਾਗ ਦਾ ਇਹ ਕਹਿਣਾ ਹੈ ਕਿ ਜਿਨ੍ਹਾਂ ਦਾ ਆਸਟ੍ਰੇਲੀਆ ਵਿੱਚ ਹੁਣ ਕੋਈ ਪੈਂਡਿੰਗ ਲਿਟੀਗੇਸ਼ਨ ਜਾਂ ਕੋਈ ਮਾਮਲਾ ਨਹੀਂ ਹੈ ਇਮੀਗ੍ਰੇਸ਼ਨ ਰਿਲੇਟਡ, ਅਤੇ ਉਹਨਾਂ ਕੋਲ ਵੀਜ਼ਾ ਨਹੀਂ ਹੈ, ਅਤੇ ਉਹ ਐਕਸਪੈਕਟ ਕੀਤਾ ਜਾਂਦਾ ਕਿ ਉਹ ਆਸਟ੍ਰੇਲੀਆ ਤੋਂ ਵਾਪਸ ਚਲੇ ਜਾਣ। ਪਰ ਜਿਸ ਤਰ੍ਹਾਂ ਤੁਸੀਂ ਮਿਸਟਰ ਕੁਮਾਰ ਦੀ ਗੱਲ ਸੁਣੀ ਹੈ, ਉਹਨਾਂ ਦਾ ਇਹੀ ਕਹਿਣਾ ਕਿ ਉਹ ਚਾਹੁੰਦੇ ਨੇ ਕਿ ਆਸਟ੍ਰੇਲੀਆ ਵਿੱਚ ਉਹਨਾਂ ਨੂੰ ਵੀਜ਼ਾ ਦਿੱਤਾ ਜਾਵੇ, ਹਾਲਾਂਕਿ ਉਹਨਾਂ ਦੀ ਕੋਈ ਐਪਲੀਕੇਸ਼ਨ ਇਸ ਵੇਲੇ ਪੈਂਡਿੰਗ ਨਹੀਂ ਹੈ, ਅਤੇ ਨਾ ਹੀ ਉਹ ਕੋਈ ਐਪਲੀਕੇਸ਼ਨ ਕਾਨੂੰਨੀ ਤੌਰ 'ਤੇ ਵੀਜ਼ਾ ਲਈ ਲਗਾ ਸਕਦੇ ਨੇ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹੋਏ। ਇਹ ਕਹਾਣੀ ਨੂੰ ਤੁਸੀਂ ਤਫਸੀਲ ਨਾਲ ਸਾਡੀ ਵੈਬਸਾਈਟ ਦੇ ਉੱਤੇ ਪੜ੍ਹ ਸਕਦੇ ਹੋ, ਅਤੇ ਸਾਨੂੰ ਫੇਸਬੁੱਕ ਅਤੇ ਟਵਿੱਟਰ ਦੇ ਉੱਤੇ ਵੀ ਫੋਲੋ ਕਰ ਸਕਦੇ ਹੋ। SBS ਪੰਜਾਬੀ ਤੋਂ ਮੈਂ ਆ ਸ਼ਮਸ਼ੇਰ ਕੈਂਥ। SBS Radio. Hear more stories in your language by visiting sbs.com.au.